एक दिन भाई साईं दास जी कथा करके हटे। संगत चली गई पर भाई साहब आप हालां धर्मशाला विच ही सन कि एक बड़ी सियाणी सूरत वाला अध खड़ उम्र का मनुख आ गया। भाई साहब दे कोल आ बैठा। बड़ी निम्रता नाल उसने पैरी पैणा कीता अते प्यार नाल आख्या, भाई साहब जी वाहिगुरु ने मैनू क्यों रचिया, मैनू जन्म क्यों दिता। भाई साहब ने उस वल वेख्या, हालां वेखदे ही पए सन। उसने फिर आख्या, भाई साहब जी दसो मैं बड़ा दुखी हाँ, मैनू यह जन्म क्यों मिलिया। हुण भाई साहब बड़ी धीरज नाल बोले ते आखन लगे, सजणा इस गल दा जवाब तां कोई पंडित जां काजी ही दे सकदा है। भाई मैं ते मोटी अकल दा बंदा, बाकी करता पुरख वाहिगुरु आप जाने उसने तैनू क्यों रचिया। आउण वाले मनुख दा नाम ढेसा सी। उसने फिर आख्या, भाई साहब जी पंडित मुल्ला पंदे सब वख वख गल्लां दसदे ने, कोई एक गल नहीं कहिंदा, किते शास्त्रां दे वख वख निर्णय ने, किते वख वख विद्वानां दीआं वख वख गल्लां ने, सब वख वख कथावां करदे ने, किसे दी गल दूजे नाल नहीं रलदी। इसे लई घबरा के मैं तुहाडे कोल आया, बई तुसीं दसो सच्ची गल की है। भाई साईं दास जी ने आख्या, मन लो बई एक गल मैं भी तुहानूं होर कह दित्ती कि मेरी कही हुई गल दूजिआं नूं झूठा सिद्ध करके तुहाडे मन विच सच्ची होकर टिक जाएगी, जां बाकी बहुतियां गल्लां नाल सगों होर मेरी गल भी रल के होर तुहाडे मन दा रौला वधा देवेगी, जां तुसीं मेरे लिहाज करके मेरी कही गल नूं सच मन भी लवो तां वी बाकी लोग बाकियां वांग ही मेरी कई गल भी सिर्फ गिणती नूं वधाउण वाली जानणगे। इस तरह मेरा कहना भी मेरा दसना भी तुहाडा मसला हल नहीं करेगा। भाई ढेसे ने आख्या, फिर गुरु जी ने कुछ नहीं किया। भाई साईं दास ने जवाब दिता, क्या क्यों नहीं होना, पर असल विच ना अजे मेरी अवस्था गुरु दी गल नूं समझण वाली होई नहीं। दरअसल मेरी अकल कुछ मोटी है ते कुछ मैं नामजू नहीं जपया। ढेसा कहण लगा, नहीं भाई साहब जी मैं बहुत दुखी हाँ। भाई साईं दास कहण लगे, इस गल दा तां इलाज हो सकदा है ते उस इलाज विच्चों ही इस अवस्था दे लंघियां कदे उस गल दी पछाण भी आ जाएगी जिहड़ी गल तूं अज जानना चाहुंदा है। अज जे केवल एवें दिमाग लड़ाउणा है फिर ते एवें ना समा खराब करन वाली गल है। ढेसे ने आख्या, फिर दसो की करां। भाई साईं दास ने आख्या, पहला ये दस बई तू हैगा, अपने आप नूं समझने भी मैं हाँ। ढेसे ने आख्या, हाँ जी बड़ी चंगी तरह। भाई साईं दास कहण लगे, फर हालां ये ख्याल छड़ दे बई मैं क्यों हाँ ते किस तरह। ढेसे ने आख्या, इस दे छड़न दा की लाभ है। भाई साईं दास ने आख्या, भाई तू क्या सी बई मैं दुखी हाँ, आपां हुण रल के ये विचार करनी कि की दुख दूर हो सकता है, बिना इस झगड़े विच पैण तों कि असीं किस तरह बन गए ते क्यों बन गए। जे असीं इस तों बिना सुखी हो सकीए फिर रोग ते राजी हो गया, रोग किवें लगा क्यों लगा सी, इस दी लोड़ जे इलाज विच ना ही पवे ते आराम आ जाए तां चंगी गल नहीं बई असीं पहलां अपने दुख तों मुक्त हो जाइए। तुसी आप दसो भी इस गल नाल तुसी सहमत हो। भाई ढेसे ने आख्या, हाँ है ते ठीक है। ਭਾਈ ਸਾਈਂਦਾਸ ਜੀ ਨੇ ਪੁੱਛਿਆ, ਫਿਰ ਤੁਸੀਂ ਮੰਨਦੇ ਹੋ ਕਿ ਤੁਸੀਂ ਹੋ, ਭਾਵ ਤੁਹਾਡੀ ਹੋਂਦ ਹੈ? ਪੇਸਾ ਕਹਿਣ ਲੱਗਾ, ਹਾਂ ਜੀ। ਭਾਈ ਸਾਈਂਦਾਸ ਨੇ ਆਖਿਆ, ਪਰ ਤੁਸੀਂ ਹੈਗੇ ਦੁਖੀ ਹੋ? ਪੇਸੇ ਨੇ ਜਵਾਬ ਦਿੱਤਾ, ਹਾਂ ਜੀ। ਫਿਰ ਭਾਈ ਸਾਈਂਦਾਸ ਨੇ ਦੱਸਿਆ, ਤੁਸੀਂ ਚਾਹੁੰਦੇ ਹੋ ਕਿ ਮੈਂ ਸੁਖੀ ਹੋ ਜਾਂ? ਪੇਸੇ ਨੇ ਆਖਿਆ, ਇਹ ਗੱਲ ਤੇ ਮੈਂ ਮੰਗਦਾ। ਭਾਈ ਸਾਈਂਦਾਸ ਨੇ ਫਿਰ ਕਿਹਾ, ਤਾਂ ਫਿਰ ਪਤਾ ਲੱਗਾ ਕਿ ਤੁਸੀਂ ਹੈਗੇ ਤੇ ਹੈਗੇ ਹੋ, ਭਾਵ ਤੁਹਾਡੀ ਹੋਂਦ ਤੇ ਹੈ ਪਰ ਹੋ ਦੁਖੀ। ਪੇਸੇ ਨੇ ਆਖਿਆ, ਜੀ ਬਿਲਕੁਲ ਠੀਕ। ਭਾਈ ਸਾਈਂਦਾਸ ਨੇ ਫਿਰ ਆਖਿਆ, ਪਰ ਤੁਸੀਂ ਦੁਖੀ ਹੋਣ ਵਿੱਚ ਖੁਸ਼ ਨਹੀਂ ਤੇ ਯਤਨ ਕਰਦੇ ਹੋ ਵੀ ਸੁਖੀ ਹੋਵੋ। ਢੇਸੇ ਨੇ ਕਿਹਾ, ਹਾਂਜੀ ਮੈਂ ਸੁਖੀ ਹੋਣਾ ਚਾਹੁੰਦਾ। ਭਾਈ ਸਾਈਂਦਾਸ ਨੇ ਫਿਰ ਪੁੱਛਿਆ, ਫਿਰ ਸੁਖੀ ਨਹੀਂ ਹੋਏ? ਢੇਸੇ ਨੇ ਆਖਿਆ, ਜੀ ਕੋਈ ਨਹੀਂ ਹੋਏ। ਭਾਈ ਸਾਈਂਦਾਸ ਨੇ ਆਖਿਆ, ਅੱਛਾ ਫਿਰ ਆਓ ਹੁਣ ਆਪਾਂ ਵੇਖੀਏ ਬਈ ਤੁਹਾਡੇ ਯਤਨ ਤੁਹਾਨੂੰ ਸੁਖੀ ਕਿਉਂ ਨਹੀਂ ਕਰਦੇ। ਜਾਂ ਤਾਂ ਉਹ ਯਤਨ ਗਲਤ ਨੇ, ਜਾਂ ਫਿਰ ਉਹ ਯਤਨ ਕਰਨ ਦਾ ਤਰੀਕਾ ਗਲਤ ਹੈ। ਭਾਈ ਟੇਸਾ ਆਖਣ ਲੱਗਾ, ਹਾਂ ਇਹ ਦੋਵੇਂ ਗੱਲਾਂ ਜਾਂ ਦੋਵਾਂ ਵਿੱਚੋਂ ਇੱਕ ਗੱਲ ਜ਼ਰੂਰ ਹੋਵੇਗੀ। ਸਾਈਂਦਾਸ ਜੀ ਨੇ ਆਖਿਆ, ਆਓ ਫਿਰ ਆਪਾਂ ਵੱਖ ਵੱਖ ਕਰਕੇ ਪੜਤਾਲ ਕਰਦੇ ਹਾਂ। ਉਸ ਨੇ ਆਖਿਆ, ਜੀ ਠੀਕ। ਭਾਈ ਸਾਈਂਦਾਸ ਨੇ ਪੁੱਛਿਆ, ਤੁਸੀਂ ਕੀ ਯਤਨ ਕੀਤੇ? ਢੇਸੇ ਨੇ ਆਖਿਆ, ਵੇਖੋ ਜੀ ਮੈਂ ਹਰੇਕ ਪੰਡਿਤ ਜਾਂ ਵਿਦਵਾਨ ਕੋਲ ਪੁੱਛਣ ਗਿਆ ਪਰ ਕਿਸੇ ਨੇ ਮੇਰੀ ਤਸੱਲੀ ਨਾ ਕਰਾਈ। ਭਾਈ ਸਾਈਂਦਾਸ ਆਖਣ ਲੱਗੇ, ਇਹ ਤਾਂ ਤੁਸੀਂ ਇਸ ਘਬਰਾਹਟ ਦੇ ਦੂਰ ਕਰਨ ਲਈ ਗਏ ਕਿ ਮੈਨੂੰ ਕਿਉਂ ਰਚਿਆ ਗਿਆ। ਇਹ ਘਬਰਾਹਟ ਤੁਹਾਨੂੰ ਆਪਣੇ ਆਪ ਨੂੰ ਦੁਖੀ ਸਮਝਣ ਤੋਂ ਪਿਆ ਸੀ। ਫਿਰ ਇਹ ਘਬਰਾਹਟ ਤਾਂ ਰੋਗ ਦੇ ਹੋਣ ਕਰਕੇ ਸੀ ਤੇ ਇਹ ਕੋਈ ਰੋਗ ਦੀ ਨਿਵਿਰਤੀ ਦਾ, ਰੋਗ ਦੇ ਦੂਰ ਕਰਨ ਦਾ ਢੰਗ ਤੇ ਨਹੀਂ ਸੀ। ਮੈਂ ਪੁੱਛਦਾ ਬਈ ਅਸਲੀ ਰੋਗ ਦੇ ਦੂਰ ਕਰਨ ਲਈ ਕੀ ਕੀਤਾ ਜਾਏ? ਜਵਾਬ ਮਿਲਿਆ, ਭਾਈ ਸਾਹਿਬ ਨਹੀਂ ਮੈਂ ਕੋਈ ਯਤਨ ਨਹੀਂ ਕੀਤਾ ਤੇ ਮੈਨੂੰ ਨਹੀਂ ਪਤਾ। ਭਾਈ ਸਾਈਂਦਾਸ ਕਹਿਣ ਲੱਗੇ, ਅੱਛਾ ਫਿਰ ਮੈਂ ਦੱਸਦਾ, ਇਹਨਾਂ ਵਿੱਚੋਂ ਜਿਹੜੀ ਜਿਹੜੀ ਗੱਲ ਤੁਸੀਂ ਕੀਤੀ ਹੋਵੇ ਮੈਨੂੰ ਦੱਸ ਦੇਣੀ। ਭਾਈ ਢੇਸੇ ਨੇ ਕਿਹਾ, ਜੀ ਠੀਕ ਹੈ। ਸਾਈਂਦਾਸ ਜੀ ਆਖਣ ਲੱਗੇ, ਅੱਛਾ ਤੁਸੀਂ ਦੱਸੋ ਜਦੋਂ ਤੁਸੀਂ ਛੋਟੇ ਸਾਓ, ਬਿਲਕੁਲ ਛੋਟੇ ਬੱਚੇ ਸਾਓ, ਤਾਂ ਖਾਣ ਪੀਣ ਵਾਸਤੇ ਸਭ ਤੋਂ ਵੱਧ ਉਛਲਦੇ ਸਾਓ। ਤੁਹਾਨੂੰ ਭਾਵੇਂ ਪਤਾ ਤਾਂ ਨਹੀਂ ਸੀ ਬਈ ਕਿਉਂ, ਪਰ ਗੱਲ ਤਾਂ ਇਹ ਹੁੰਦੀ ਸੀ। ਹੁਣ ਵੀ ਚੰਗੀ ਤੋਂ ਚੰਗੀ ਚੀਜ਼ ਖਾਣ ਦਾ ਯਤਨ ਕਰਦੇ ਹੋ ਤੇ ਵਾਹ ਲੱਗੇ ਤਾਂ ਉੱਤਮ ਤੋਂ ਉੱਤਮ ਵਸਤੂ ਖਾਂਦੇ ਹੋ। ਭਾਈ ਢੇਸੇ ਨੇ ਆਖਿਆ, ਜੀ ਇਹ ਗੱਲ ਵੀ ਠੀਕ। ਭਾਈ ਸਾਈਂਦਾਸ ਨੇ ਪੁੱਛਿਆ, ਇਸ ਤਰ੍ਹਾਂ ਕਿਉਂ ਕਰਦੇ ਹੋ? ਢੇਸਾ ਆਖਣ ਲੱਗਾ, ਜੀ ਮਨ ਕਰਦਾ। ਭਾਈ ਸਾਈਂਦਾਸ ਨੇ ਫਿਰ ਪੁੱਛਿਆ, ਮਨ ਕਿਉਂ ਕਰਦਾ? ਢੇਸੇ ਨੇ ਆਖਿਆ, ਜੀ ਇਹ ਤਾਂ ਮੈਨੂੰ ਨਹੀਂ ਪਤਾ। ਭਾਈ ਸਾਈਂਦਾਸ ਨੇ ਆਖਿਆ, ਆਓ ਫਿਰ ਇਸ ਗੱਲ ਦੀ ਵੀ ਪੜਤਾਲ ਕਰਦੇ ਹਾਂ। ਭੋਜਨ ਨਾ ਖਾਧਿਆਂ ਅੰਦਰ ਇੱਕ ਹਾਲਤ ਪੈਦਾ ਹੋ ਜਾਂਦੀ ਹੈ ਜਿਹਨੂੰ ਭੁੱਖ ਆਖੀਦਾ ਤੇ ਉਸ ਭੁੱਖ ਦੀ ਤਸੱਲੀ ਨਾ ਕੀਤਿਆਂ ਉਹ ਭੁੱਖ ਸਗੋਂ ਦੁੱਖ ਬਣ ਜਾਂਦੀ ਹੈ। ਫਿਰ ਉਸ ਦੁੱਖ ਤੋਂ ਬਚਣ ਲਈ ਕੁਝ ਖਾਈਦਾ ਹੈ। ਖਾਂਦਿਆਂ ਹੋਇਆਂ ਜ਼ੁਬਾਨ ਨੂੰ ਕੁਝ ਸਵਾਦ ਆਉਂਦਾ ਹੈ ਤੇ ਇਸ ਸਵਾਦ ਨੂੰ ਵੱਧ ਤੋਂ ਵੱਧ ਮਾਨਣ ਲਈ ਸਵਾਦੀ ਤੋਂ ਸਵਾਦੀ ਪਦਾਰਥ ਲੱਭਦਾ। ਕੀ ਇਹ ਦੋਵੇਂ ਗੱਲਾਂ ਤੁਸੀਂ ਠੀਕ ਮੰਨਦੇ ਹੋ ਨਾ? ਆਖਣ ਲੱਗਾ, ਹਾਂ ਜੀ ਇਹ ਦੋਵੇਂ ਗੱਲਾਂ ਠੀਕ ਨੇ। ਭਾਈ ਸਾਈਂਦਾਸ ਕਹਿਣ ਲੱਗੇ, ਫਿਰ ਤੇ ਗੱਲ ਇਹ ਹੋਈ ਬਈ ਤੁਸੀਂ ਭੁੱਖ ਦੂਰ ਕਰਨ ਲਈ ਖਾਣਾ ਖਾਧਾ ਤੇ ਵੱਧ ਸਵਾਦ ਨੂੰ ਮਾਨਣ ਲਈ ਵੱਧ ਸਵਾਦੀ ਪਦਾਰਥਾਂ ਦੀ ਭਾਲ ਕੀਤੀ। ਢੇਸੇ ਨੇ ਆਖਿਆ, ਜੀ ਇਹ ਵੀ ਠੀਕ। ਫਿਰ ਭਾਈ ਸਾਈਂਦਾਸ ਨੇ ਕਿਹਾ, ਬਈ ਭੁੱਖ ਦਾ ਦੁੱਖ ਦੂਰ ਕਰਨਾ ਜਾਂ ਜੀਵ ਨੂੰ ਵੱਧ ਸਵਾਦ ਦੇਣੇ ਸੁੱਖ ਨੇ ਜਾਂ ਦੁੱਖ ਨੇ? ਢੇਸੇ ਨੇ ਆਖਿਆ, ਜੀ ਸੁੱਖ ਨੇ। ਭਾਈ ਸਾਈਂਦਾਸ ਆਖਣ ਲੱਗੇ, ਫਿਰ ਤਾਂ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਸੁਭਾਵਕ ਹੀ ਸੁੱਖਾਂ ਲਈ ਯਤਨ ਕਰਦੇ ਰਹੇ ਹੋ। ਢੇਸੇ ਨੇ ਜਵਾਬ ਦਿੱਤਾ, ਜੀ ਇਹ ਗੱਲ ਠੀਕ ਹੈ ਕਿ ਮੈਂ ਯਤਨ ਕਰਦਾ ਸਾਂ ਪਰ ਸਮਝਦਾ ਨਹੀਂ ਸਾਂ। ਸਾਈਂ ਦਾਸ ਜੀ ਨੇ ਫਿਰ ਪੁੱਛਿਆ, ਜਦੋਂ ਕਿਸੇ ਨੇ ਤੁਹਾਡੀ ਮਰਜ਼ੀ ਤੋਂ ਉਲਟਾ ਕੋਈ ਕੰਮ ਕੀਤਾ ਜਾਂ ਕਿਸੇ ਨੇ ਤੁਹਾਡੇ ਸੁਭਾਅ ਨੂੰ ਚੰਗੀ ਲੱਗਣ ਵਾਲੀ ਗੱਲ ਦੇ ਉਲਟ ਕੁਝ ਕਿਹਾ ਤੇ ਫਿਰ ਤੇ ਤੁਹਾਨੂੰ ਦੁੱਖ ਹੋਇਆ ਨਾ? ਭਾਈ ਢੇਸਾ ਕਹਿਣ ਲੱਗਾ, ਹਾਂ ਜੀ ਬਿਲਕੁਲ ਠੀਕ ਹੈ। ਭਾਈ ਸਾਈਂ ਦਾਸ ਜੀ ਨੇ ਫਿਰ ਆਖਿਆ, ਉਸ ਦੁੱਖ ਦੇ ਦੂਰ ਕਰਨ ਲਈ ਤੁਸੀਂ ਉਸ ਨੂੰ ਉਸੇ ਹਾਲਾਤ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਜਿਸ ਹਾਲਾਤ ਵਿੱਚ ਉਸ ਨੇ ਤੁਹਾਨੂੰ ਪਹੁੰਚਾਇਆ ਸੀ, ਭਾਵ ਜੇ ਕਿਸੇ ਨੇ ਤੁਹਾਨੂੰ ਦੁੱਖ ਦਿੱਤਾ ਤਾਂ ਤੁਹਾਨੂੰ ਲੱਗਿਆ ਬਈ ਉਸ ਨੂੰ ਵੀ ਦੁਖੀ ਕਰਕੇ ਮੈਂ ਖੁਸ਼ੀ ਹੋ ਸਕਦਾ। ਭਾਈ ਢੇਸੇ ਨੇ ਆਖਿਆ, ਹਾਂ ਬਿਲਕੁਲ ਠੀਕ, ਸਗੋਂ ਯਤਨ ਕਰਦਾ ਸਾਂ ਬਈ ਜਿੰਨਾ ਦੁੱਖ ਉਸਨੇ ਮੈਨੂੰ ਦਿੱਤਾ ਉਸ ਤੋਂ ਵੀ ਵੱਧ ਦੁੱਖ ਮੈਂ ਉਸਨੂੰ ਦਿਆਂ। ਭਾਈ ਸਾਈਂ ਦਾਸ ਨੇ ਆਖਿਆ, ਫਿਰ ਇਹ ਯਤਨ ਤਾਂ ਇਸ ਲਈ ਸੀ ਨਾ ਬਈ ਉਸ ਦੇ ਵੱਧ ਦੁਖੀ ਹੋਣ ਵਿੱਚ ਤੁਸੀਂ ਸੁਖੀ ਹੁੰਦੇ ਸਾਂ ਜਾਂ ਬਦਲਾ ਲੈਣ ਵਿੱਚ ਇੱਕ ਸਵਾਦ ਆਉਂਦਾ ਸੀ ਅਤੇ ਉਹ ਸਵਾਦ ਇੱਕ ਤਰ੍ਹਾਂ ਦਾ ਸੁੱਖ ਦਿੰਦਾ ਸੀ। ਢੇਸੇ ਨੇ ਆਖਿਆ, ਜੀ ਠੀਕ ਹੈ। ਭਾਈ ਸਾਈਂ ਦਾਸ ਜੀ ਨੇ ਫਿਰ ਆਖਿਆ, ਜਦੋਂ ਤੁਸੀਂ ਜਵਾਨ ਹੋਏ ਤਾਂ ਇੱਕ ਗੱਲ ਦੱਸੋ ਕਿ ਦੁਨੀਆਂ ਦੇ ਬਾਕੀ ਮਨੁੱਖਾਂ ਨਾਲੋਂ ਇਸਤਰੀ ਵੱਧ ਪਿਆਰੀ ਲੱਗਦੀ ਸੀ। ਢੇਸੇ ਨੇ ਆਖਿਆ, ਜੀ ਹਾਂ ਬਿਲਕੁਲ ਠੀਕ ਹੈ। ਸਾਈਂ ਦਾਸ ਨੇ ਫਿਰ ਆਖਿਆ, ਫਿਰ ਤੇ ਤੁਹਾਨੂੰ ਇਸਤਰੀਆਂ ਵਿੱਚੋਂ ਕੋਈ ਵੱਧ ਸੋਹਣੀ ਇਸਤਰੀ ਹੋਰ ਵੱਧ ਚੰਗੀ ਲੱਗਦੀ ਸੀ? ਜਵਾਬ ਮਿਲਿਆ, ਇਹ ਗੱਲ ਵੀ ਠੀਕ ਹੈ ਪਰ ਮੈਨੂੰ ਨਾ ਉਹਨਾਂ ਦੇ ਗੁਣ ਸਭ ਤੋਂ ਵੱਧ ਚੰਗੇ ਲੱਗਦੇ ਸਨ। ਭਾਈ ਸਾਈਂ ਦਾਸ ਨੇ ਪੁੱਛਿਆ, ਬਈ ਕੀ ਸੁੰਦਰਤਾ ਵੱਧ ਖਿੱਚ ਪਾਉਂਦੀ ਸੀ ਤੇ ਗੁਣ ਵਿਚਾਰ ਕਰਨ ਤੋਂ ਮਗਰੋਂ ਚੰਗੇ ਲੱਗਦੇ ਸਨ ਜਾਂ ਇਸ ਤੋਂ ਉਲਟ ਹੁੰਦਾ ਸੀ? ਢੇਸੇ ਨੇ ਆਖਿਆ, ਜੀ ਸੁੰਦਰਤਾ ਸਗੋਂ ਵੱਧ ਖਿੱਚ ਪਾਉਂਦੀ ਸੀ ਤੇ ਕਿਸੇ ਸੋਚ ਵਿਚਾਰ ਦੀ ਲੋੜ ਹੀ ਨਹੀਂ ਸੀ ਜਾਪਦੀ। ਭਾਈ ਸਾਈਂ ਦਾਸ ਨੇ ਆਖਿਆ, ਬਈ ਜੇ ਜਿਹੜੀ ਇਸਤਰੀ ਮਨ ਨੂੰ ਚੰਗੀ ਲੱਗੀ ਹੈ ਜੇ ਉਹ ਨਾ ਮਿਲੇ ਤਾਂ ਮਨ ਦੁਖੀ ਨਹੀਂ ਸੀ ਹੁੰਦਾ? ਆਖਣ ਲੱਗੇ, ਹਾਂ ਸੱਚਮੁੱਚ ਮਨ ਦੁਖੀ ਹੋ ਜਾਂਦਾ ਸੀ, ਇਹ ਗੱਲ ਵੀ ਠੀਕ ਹੈ। ਭਾਈ ਸਾਈਂ ਦਾਸ ਨੇ ਫਿਰ ਆਖਿਆ, ਬਈ ਉਸ ਦੁੱਖ ਨੂੰ ਦੂਰ ਕਰਨ ਦੇ ਲਈ ਕੀ ਤੁਸੀਂ ਉਸ ਇਸਤਰੀ ਨਾਲ ਫਿਰ ਮਰਿਆਦਾ ਅਨੁਸਾਰ ਵਿਆਹ ਕਰ ਲਿਆ? ਢੇਸਾ ਕਹਿਣ ਲੱਗਾ, ਹਾਂਜੀ ਵਿਆਹ ਕੀਤਾ ਸੀ। ਭਾਈ ਸਾਈਂ ਦਾਸ ਜੀ ਨੇ ਫਿਰ ਪੁੱਛਿਆ, ਵਿਆਹ ਦੀ ਖੁਸ਼ੀ ਕਿੰਨੀ ਕੁ ਹੋਈ? ਜਵਾਬ ਮਿਲਿਆ, ਜੀ ਬਹੁਤ ਜ਼ਿਆਦਾ। ਫਿਰ ਭਾਈ ਸਾਈਂ ਦਾਸ ਨੇ ਆਖਿਆ, ਕੀ ਇਹ ਸੁਖੀ ਹੋਣ ਦਾ ਯਤਨ ਸੀ ਜਾਂ ਕੁਝ ਹੋਰ? ਢੇਸੇ ਨੇ ਜਵਾਬ ਦਿੱਤਾ, ਹਾਂਜੀ ਗੱਲ ਤੇ ਇਹਾ ਹੀ ਸੀ। ਫਿਰ ਭਾਈ ਸਾਈਂ ਦਾਸ ਨੇ ਪੁੱਛਿਆ, ਹੁਣ ਇੱਕ ਗੱਲ ਹੋਰ ਸਮਝੀਏ, ਵਹੁਟੀ ਦੀ ਪ੍ਰਸੰਨਤਾ ਤੁਹਾਨੂੰ ਪ੍ਰਸੰਨ ਕਰਦੀ ਸੀ ਅਤੇ ਉਸਦਾ ਗੁੱਸਾ ਤੁਹਾਨੂੰ ਉਦਾਸ ਕਰ ਦਿੰਦਾ ਸੀ, ਇਸ ਲਈ ਉਸ ਨੂੰ ਖੁਸ਼ ਰੱਖਣ ਲਈ ਘਰ ਵਿੱਚ ਖੁੱਲ੍ਹਾ ਪੈਸਾ ਜਾਂ ਗਹਿਣੇ ਕੱਪੜੇ ਦੀ ਲੋੜ ਹੁੰਦੀ ਸੀ ਅਤੇ ਲੋੜਾਂ ਪੂਰੀਆਂ ਕਰਨ ਲਈ ਤੁਸੀਂ ਪੈਸੇ ਖਰਚਣੇ ਪੈਸਿਆਂ ਦੀ ਲੋੜ ਵੱਧ ਸਮਝਦੇ ਸੋ, ਰੁਪਈਏ ਵੱਧ ਜਮ੍ਹਾਂ ਕਰਨ ਲਈ ਚੋਰੀ ਕੰਮਕਾਰ ਖੇਤੀ ਮਜ਼ਦੂਰੀ ਜਾਂ ਹੋਰ ਕੋਈ ਕੰਮ ਕਰਦੇ ਸੋ ਜਿਸ ਨਾਲ ਪੈਸੇ ਵੱਧ ਮਿਲਣ ਅਤੇ ਘਰ ਵਿੱਚ ਸੁੱਖ ਵੱਧ ਆ ਜਾਏ। ਭਾਈ ਢੇਸੇ ਨੇ ਆਖਿਆ, ਨਹੀਂ ਸਤਿਗੁਰੂ ਦੀ ਕਿਰਪਾ ਹੈ ਕਿ ਅੱਜ ਤੱਕ ਮੈਂ ਮਾੜਾ ਕੰਮ ਤਾਂ ਨਹੀਂ ਕੀਤਾ, ਸਗੋਂ ਜੋ ਕੁਝ ਵੀ ਮੈਂ ਕਮਾਇਆ ਉਹ ਕਿਰਤਕਾਰ ਨਾਲ ਸ਼ੁਭ ਕਿਰਤ ਨਾਲ ਪੈਸਾ ਬਣਾਇਆ। ਭਾਈ ਸਾਈਂ ਦਾਸ ਜੀ ਨੇ ਆਖਿਆ, ਜੀ ਬਹੁਤ ਚੰਗਾ ਪਰ ਮੇਰਾ ਮਕਸਦ ਤੇ ਪੈਸਾ ਜਮ੍ਹਾਂ ਕਰਨ ਦੇ ਯਤਨਾਂ ਤੋਂ ਹੈ, ਭਾਵੇਂ ਪਾਪ ਵਾਲੇ ਯਤਨ ਕੀਤੇ ਜਾਂ ਨਿਸ਼ਪਾਪ, ਇਸ ਗੱਲ ਦੀ ਵਿਚਾਰ ਆਪਾਂ ਬਾਅਦ 'ਚ ਕਰਾਂਗੇ। ਭਾਈ ਢੇਸੇ ਨੇ ਆਖਿਆ, ਹਾਂਜੀ ਹਿੰਮਤ ਕਰਨ ਵਿੱਚ ਮੈਂ ਕਦੇ ਪਿੱਛੇ ਨਹੀਂ ਹਟਿਆ।